ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ।
ਕਰ ਪ੍ਰਸਾਦ, ਕਾਂਗਰਸ ਨੇਤਾ ਮਨੀਸ਼ ਤਿਵਾੜੀ, ਵਿਕਰਮਾਦਿੱਤਿਆ ਸਿੰਘ, ਰਾਸ਼ਟਰੀ ਜਨਤਾ ਦਲ ਦੇ ਨੇਤਾ ਮੀਸਾ ਭਾਰਤੀ, ਤ੍ਰਿਣਮੂਲ ਕਾਂਗਰਸ ਨੇਤਾ ਅਭਿਸ਼ੇਕ ਬੈਨਰਜੀ ਸਮੇਤ ਪ੍ਰਮੁੱਖ ਨੇਤਾਵਾਂ ਦੀ ਸਿਆਸੀ ਕਿਸਮਤ ਈਵੀਐਮ ਵਿਚ ਸੀਲ ਹੋ ਜਾਏਗੀ। ਇਸ ਤੋਂ ਇਲਾਵਾ ਓਡੀਸ਼ਾ ਰਾਜ ਵਿਧਾਨ ਸਭਾ ਦੇ ਬਾਕੀ 42 ਵਿਧਾਨ ਸਭਾ ਹਲਕਿਆਂ ਲਈ ਵੀ ਅੱਜ ਵੋਟਾਂ ਪੈ ਰਹੀਆਂ ਨੇ। ਵੋਟ ਕੇਂਦਰਾਂ ਵਿਚ ਨਿਰਵਿਘਨ ਤੇ ਪਾਰਦਰਸ਼ੀ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਚੋਣਾਂ ਦੇ ਸੰਚਾਲਨ ਲਈ 10,90,000 ਤੋਂ ਵੱਧ ਪੋਲਿੰਗ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਲਈ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਪੋਲਿੰਗ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਵਿਚ 2.14 ਕਰੋੜ ਤੋਂ ਵੱਧ ਵੋਟਰਾਂ ਲਈ 24,451 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਇਨ੍ਹਾਂ ਵਿਚੋਂ 16,517 ਦਿਹਾਤੀ ਇਲਾਕਿਆਂ ਵਿਚ ਨੇ, ਜਦਕਿ 7,934 ਸ਼ਹਿਰੀ ਇਲਾਕਿਆਂ ਵਿਚ ਨੇ। 169 ਆਜ਼ਾਦ ਉਮੀਦਵਾਰਾਂ ਸਮੇਤ ਕੁਲ 328 ਉਮੀਦਵਾਰ ਮੈਦਾਨ ਵਿਚ ਨੇ। ਇਨ੍ਹਾਂ ਵਿਚ ਭਾਜਪਾ ਦੀ ਪ੍ਰਨੀਤ ਕੌਰ, ਸੁਸ਼ੀਲ ਕੁਮਾਰ ਰਿੰਕੂ, ਹੰਸਰਾਜ ਹੰਸ, ਤਰਨਜੀਤ ਸਿੰਘ ਸੰਧੂ, ਰਵਨੀਤ ਸਿੰਘ ਬਿੱਟੂ, ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਪਾਲ ਕਹਿਰਾ, ਆਮ ਆਦਮੀ ਪਾਰਟੀ ਦੇ 5 ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਡਾ ਬਲਬੀਰ ਸਿੰਘ, ਗੁਰਮੀਤ ਸਿੰਘ ਮੀਥੇਰ, ਲਾਲਜੀਤ ਸਿੰਘ ਭੁੱਲਰ ਅਤੇ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਸ਼ਾਮਲ ਨੇ। ਹੁਣ ਤੁਹਾਨੂੰ ਸਿੱਧੇ ਲੈ ਚਲਦੇ ਹਾਂ ਸਾਡੇ ਵਿਸ਼ੇਸ਼ ਸੰਵਾਦਦਾਤਾ ਸ਼ਿਸ਼ੂ ਕੁਮਾਰ ਸ਼ਾਂਤਲ ਜੀ ਕੋਲ, ਜੋ ਕਿ ਜਲੰਧਰ ਦੇ ਵੱਖ ਵੱਖ ਚੋਣ ਕੇਂਦਰਾਂ ਦਾ ਦੌਰਾ ਕਰ ਰਹੇ ਨੇ।
ਜੀ ਅਮਨ, ਧੰਨਵਾਦ। ਮੈਂ ਇਸ ਵੇਲੇ ਖੜਾ ਜਲੰਧਰ ਸੈਂਟਰ ਹਲਕੇ ਦਾ, ਜਿਹੜਾ ਪਿੰਕ ਮਾਡਲ ਪੋਲਿੰਗ ਬੂਥ ਹੈ ਉਸਦੇ। ਮੈਂ ਦੇਖ ਰਿਹਾ ਕਿ ਇੱਥੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਇਸ ਵੇਲੇ ਵੋਟਰ ਆ ਰਹੇ ਨੇ, ਲੇਕਿਨ ਜੇ ਹੋਰਨਾਂ ਬੂਥਾਂ ਦੀ ਗੱਲ ਕਰੀਏ, ਜਿਸ ਤੋਂ ਪਹਿਲਾਂ ਮੈਂ ਨੌਰਥ ਹਲਕੇ ਵਿੱਚ ਜਾ ਕੇ ਆਇਆ, ਉੱਥੇ 38, 39, 40 ਬੂਥ ਸੀਗੇ। ਉੱਥੇ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸੀ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, ਲੇਕਿਨ ਉਸ ਤੋਂ ਪਹਿਲਾਂ ਹੀ ਲੋਕਾਂ ਦਾ ਜਿਹੜੇ ਵੋਟਰ ਸੀਗੇ ਉੱਥੇ ਆਉਣੇ ਸ਼ੁਰੂ ਹੋ ਗਏ ਸੀ ਤੇ ਆਪਣੀ ਲੰਬੀ ਲੰਬੀ ਉੱਥੇ ਲਾਈਨਾਂ ਦੇ ਵਿੱਚ ਲੱਗ ਗਿਆ ਤੇ ਉਹਨਾਂ ਨੇ ਇਹੀ ਕਿਹਾ ਕਿ ਗਰਮੀ ਵਧਣ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣਾ ਜਿਹੜਾ ਫਰਜ਼ ਹੈਗਾ ਉਹਨੂੰ ਨਿਭਾ ਲਈਏ ਤੇ ਉਸ ਤੋਂ ਬਾਅਦ ਬਾਕੀ ਕੰਮ ਕਰੀਏ। ਲੇਕਿਨ ਜਿਵੇਂ ਮੈਂ ਕਿਹਾ ਕਿ ਪਿੰਕ ਬੂਥ ਤੇ ਮੈਂ ਇਸ ਵੇਲੇ ਖੜਾ, ਇੱਥੇ ਬਹੁਤ ਹੀ ਘੱਟ ਗਿਣਤੀ ਵਿੱਚ ਲੋਕ ਆ ਰਹੇ ਨੇ। ਤੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ, ਪੰਜਾਬ ਤੋਂ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਨੇ ਉਹਦੇ ਮੁਤਾਬਕ ਵੀ ਮਿਲਿਆ ਜੁਲਿਆ ਇਸ ਵੇਲੇ ਜਿਹੜਾ ਹੈਗਾ ਵੋਟਾਂ ਦਾ ਰੁਝਾਨ ਹੈ। ਕਿਤੇ ਕਿਤੇ ਤਾਂ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ, ਭੀੜ ਹੈ, ਲੇਕਿਨ ਕਈ ਥਾਵਾਂ ਤੇ ਲੋਕੀ ਜਿਹੜੇ ਬੜੇ ਘੱਟ ਆ ਰਹੇ ਨੇ।
ਜੇ ਗਰਮੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਕਿੱਦਾਂ ਦੇ ਪ੍ਰਬੰਧ ਕੀਤੇ ਆ? ਤੁਹਾਨੂੰ ਜਿਵੇਂ ਪਤਾ ਗਰਮੀ ਦਾ ਬਹੁਤ ਕਹਿਰ ਰਿਹਾ ਸਾਰੇ ਪੰਜਾਬ ਦੇ ਵਿੱਚ, ਕੀ ਚੋਣ ਕਮਿਸ਼ਨ ਨੇ ਕੋਈ ਖਾਸ ਪ੍ਰਬੰਧ ਕੀਤੇ ਆ ਉਹਨਾਂ ਵਾਸਤੇ?
ਬਿਲਕੁਲ, ਦੇਖੋ ਗਰਮੀ ਨੂੰ ਦੇਖਦੇ ਚੋਣ ਕਮਿਸ਼ਨ ਨੇ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਨੇ। ਸ਼ਾਮਿਆਨੇ ਲਗਾਏ ਗਏ ਨੇ ਤਾਂ ਕਿ 96 ਲੋਕੀ ਜਿਹੜੇ ਲਾਈਨ ਚ ਖੜੇ ਆ ਉਹਨਾਂ ਨੂੰ ਧੁੱਪ ਚ ਨਾ ਖੜਾ ਹੋਣਾ ਪਵੇ, ਉੱਥੇ ਆਪਣਾ ਸ਼ਾਮਿਆਨੇ ਲਗਾ ਕੇ ਛਾਂ ਕੀਤੀ ਗਈ ਹੈ। ਇਸੇ ਤਰ੍ਹਾਂ ਪੀਣ ਵਾਲਾ ਪਾਣੀ ਜਿਹੜਾ ਹੈਗਾ ਉਹਦੀ ਖਾਸ ਵਿਵਸਥਾ ਕੀਤੀ ਗਈ ਹੈ। ਗੁਲਾਬੀ ਜਲ ਜਿਹੜਾ ਹੈਗਾ ਉਹਨੂੰ ਲੋਕਾਂ ਨੂੰ ਜਿਹੜਾ ਹੈਗਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਉਹਨਾਂ ਦੇ ਬੈਠਣ ਵਾਸਤੇ ਜਿਹੜੀਆਂ ਕੁਰਸੀਆਂ ਲਗਾਈਆਂ ਗਈਆਂ ਨੇ ਤੇ ਜਿਹੜੇ ਖਾਸ ਬੂਥ ਨੇ ਜਿਵੇਂ ਪਿੰਕ ਬੂਥ ਹੈਗਾ ਉੱਥੇ ਰੈਡ ਕਾਰਪੇਟ ਵਿਛਾਇਆ ਗਿਆ ਤਾਂ ਕਿ ਲੋਕਾਂ ਨੂੰ ਇੱਕ ਫੀਲਿੰਗ ਹੋਵੇ ਕਿ ਨਹੀਂ ਸਾਨੂੰ ਇੱਕ ਸਨਮਾਨ ਮਿਲ ਰਿਹਾ ਤੇ ਅਸੀਂ ਆਪਣਾ ਫਰਜ਼ ਨਿਭਾਉਣ ਜਾ ਰਹੇ ਹਾਂ ਤੇ ਸਰਕਾਰ ਵੀ ਸਾਨੂੰ ਜਿਹੜਾ ਪੂਰਾ ਸਨਮਾਨ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਉਹਨਾਂ ਨੂੰ ਸਰਟੀਫਿਕੇਟ ਦੇਣ ਦੀ ਵਿਵਸਥਾ ਕੀਤੀ ਗਈ ਹੈ। ਮੌਕੇ ਤੇ BLO ਜਿਹੜਾ ਹੈਗਾ ਉਹ ਉਹਨਾਂ ਨੂੰ ਸਰਟੀਫਿਕੇਟ ਦੇ ਰਿਹਾ ਹੈ ਤਾਂ ਕਿ ਉਤਸ਼ਾਹ ਹੋਵੇ ਉਹਨਾਂ ਵਿੱਚ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਸ਼ਿਸ਼ੂ ਜੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਮਨ ਸੀ ਨੇ ਦਸਿਆ ਕਿ ਵੋਟਰਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੇ ਸੁਰੱਖਿਅਤ ਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਉਨੂਾਂ ਦਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ CCTV ਕੈਮਰਿਆਂ ਜ਼ਰੀਏ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਭਾਜਪਾ ਦੇ ਬੂਥਾਂ ਨੂੰ ਜ਼ਬਰਦਸਤੀ ਹਟਾਉਣ ਵਿਰੁੱਧ ਪੰਜਾਬ ਦੇ CEO ਕੋਲ ਸ਼ਿਕਾਇਤ ਕੀਤੀ ਹੈ। ਉਨੂਾਂ ਨੇ ਸ਼ਾਂਤਮਈ, ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ। ਬੀਜੇਪੀ ਪ੍ਰਧਾਨ JP ਨੱਡਾ ਨੇ ਕਿਹਾ ਕਿ ਐਗਜ਼ਿਟ ਪੋਲ ਵਿਚ ਹਿੱਸਾ ਨਾ ਲੈਣ ਦਾ ਕਾਂਗਰਸ ਦਾ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਚ ਹਾਰ ਸਵੀਕਾਰ ਕਰ ਲਈ ਹੈ। ਉਨੂਾਂ ਅੱਗੇ ਕਿਹਾ ਕਿ ਚੋਣ ਜਿੱਤਣ ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਕਾਂਗਰਸ ਨੇ ਸਥਾਪਿਤ ਚੋਣ ਪ੍ਰਕਿਰਿਆ ਨੂੰ ਵਿਗਾੜਨ ਲਈ ਨਜਾਇਜ਼ ਮੰਗਾਂ ਕਰਦੇ ਹੋਏ ਵਾਰ ਵਾਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਕਿ INDI ਗਠਜੋੜ ਆਮ ਚੋਣਾਂ ਵਿਚ ਬਹੁਮਤ ਹਾਸਲ ਕਰੇਗਾ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਜੈ ਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਨਿਆਂ ਯਾਤਰਾ ਕਾਰਨ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਬਹੁਤ ਸਕਾਰਾਤਮਕ ਰਹੀ ਹੈ। ਉਨੂਾਂ ਕਿਹਾ ਕਿ ਕਾਂਗਰਸ ਨੇ ਚੋਣ ਜ਼ਾਬਤੇ ਸਮੇਤ ਵੱਖ ਵੱਖ ਉਲੰਘਣਾਵਾਂ ਬਾਰੇ 77 ਦਿਨਾਂ ਵਿਚ ਚੋਣ ਕਮਿਸ਼ਨ ਨੂੰ 117 ਸ਼ਿਕਾਇਤਾਂ ਕੀਤੀਆਂ ਨੇ। ਉਨੂਾਂ ਇਲਜ਼ਾਮ ਲਾਇਆ ਕਿ ਕਈ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਕਾਂਗਰਸੀ ਆਗੂ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਕਾਂਗਰਸ ਨੇ ਮਹਿੰਗਾਈ, ਬੇਰੁਜ਼ਗਾਰੀ ਵਰਗੇ ਲੋਕ ਹਿੱਤਾਂ ਦੇ ਮੁੱਦੇ ਉਠਾਏ ਨੇ। ਅੱਜ ਵੋਟਿੰਗ ਨੂੰ ਦੇਖਦਿਆਂ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਯੁਨਿਟ ਵੱਲੋਂ ਆਪਣੇ ਰੋਜ਼ਾਨਾ ਦੇ ਬੁਲੇਟਿਨਾਂ ਤੋਂ ਇਲਾਵਾ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਵਿਸ਼ੇਸ਼ ਚੋਣ ਸਮਾਚਾਰ ਬੁਲੇਟਿਨ ਪ੍ਰਸਾਰਿਤ ਕੀਤੇ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਮਾਲੀ ਸਾਲ 2023-24 ਵਿਚ ਦਰਜ ਕੀਤੀ ਗਈ 7 ਫੀਸਦੀ ਦੀ ਵਿਕਾਸ ਦਰ ਦੇ ਮੁਕਾਬਲੇ ਮਾਲੀ ਸਾਲ 2023-24 ਵਿਚ ਭਾਰਤ ਦੀ ਅਸਲ GDP ਦਰ ਵਿਚ 8.2 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਅਨੁਸਾਰ ਅਸਲ GDP ਜਾਂ ਸਥਿਰ ਕੀਮਤਾਂ ਤੇ GDP ਸਾਲ 2023-24 ਵਿਚ 173 ਲੱਖ ਕਰੋੜ ਰੁਪਏ ਤੋਂ ਵੱਧ ਦੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਕ ਬਿਆਨ ਵਿਚ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਕੀਮਤਾਂ ਤੇ ਜਾਂ ਨੋਮੀਨਲ GDP ਸਾਲ 2023-24 ਵਿਚ 295 ਲੱਖ ਕਰੋੜ ਰੁਪਏ ਦੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਹ 9.6 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2023-24 ਦੀ 4 ਤਿਮਾਹੀ ਚ GDP ਵਿਕਾਸ ਦਰ ਦੇ ਅੰਕੜੇ ਭਾਰਤੀ ਅਰਥ ਵਿਵਸਥਾ ਵਿਚ ਮਜ਼ਬੂਤ ਗਤੀ ਨੂੰ ਦਰਸਾਉਂਦੇ ਨੇ ਜੋ ਹੋਰ ਤੇਜ਼ੀ ਨਾਲ ਅੱਗੇ ਵਧਣ ਲਈ ਤਿਆਰ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਦੇਸ਼ ਦੇ ਨਾਗਰਿਕਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਲ 2023-24 ਲਈ 8.2 ਫੀਸਦੀ ਵਿਕਾਸ ਦਰ ਇਸ ਗੱਲ ਦੀ ਮਿਸਾਲ ਹੈ ਕਿ ਭਾਰਤ ਵਿਸ਼ਵ ਪੱਧਰ ਤੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥ ਵਿਵਸਥਾ ਬਣ ਗਿਐ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ GDP ਅੰਕੜੇ ਵਿੱਤੀ ਸਾਲ 2023-24 ਲਈ 8.2 ਫੀਸਦੀ ਅਤੇ ਵਿੱਤੀ ਸਾਲ 2023-24 ਦੀ 4 ਤਿਮਾਹੀ ਲਈ 7.8 ਫੀਸਦੀ ਦੀ ਵਿਕਾਸ ਦਰ ਨਾਲ ਮਜ਼ਬੂਤ ਆਰਥਿਕ ਵਿਕਾਸ ਦਰ ਨੂੰ ਦਰਸਾਉਂਦੇ ਨੇ। ਭਾਜਪਾ ਪ੍ਰਧਾਨ JP ਨੱਡਾ ਨੇ ਵੀ 4 ਤਿਮਾਹੀ ਦੀ GDP ਦੇ ਅੰਕੜਿਆਂ ਦੀ ਤਾਰੀਫ਼ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿਚ ਭਾਰਤ ਦੀ ਆਰਥਿਕਤਾ ਵਿੱਤੀ ਸਾਲ 2023-24 ਲਈ ਪ੍ਰਭਾਵਸ਼ਾਲੀ 8.2 ਫੀਸਦੀ ਵਿਕਾਸ ਦਰ ਦੇ ਨਾਲ ਵਧ ਰਹੀ ਹੈ। ਦੇਸ਼ ਦੇ ਉੱਤਰ ਪੱਛਮੀ ਪੂਰਬੀ ਤੇ ਕੇਂਦਰੀ ਹਿੱਸਿਆਂ ਸਮੇਤ ਕਈ ਇਲਾਕੇ ਅਜੇ ਵੀ ਗਰਮੀ ਦੀ ਮਾਰ ਹੇਠ ਨੇ। ਆਕਾਸ਼ਵਾਣੀ ਖ਼ਬਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਵਿਗਿਆਨੀ ਡਾ RK ਜਨਮਨੀ ਨੇ ਦਸਿਆ ਕਿ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੂਰਬੀ ਮੱਧ ਪ੍ਰਦੇਸ਼, ਓਡੀਸ਼ਾ ਅਤੇ ਝਾਰਖੰਡ ਦੇ ਕਈ ਹਿੱਸਿਆਂ ਵਿਚ ਲੂ ਤੇ ਗੰਭੀਰ ਗਰਮੀ ਦੀ ਹਾਲਤ ਬਣੀ ਹੋਈ ਹੈ। ਬਿਹਾਰ ਚ ਲੂ ਕਾਰਨ ਕੁਲ 29 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਓਡੀਸ਼ਾ ਚ ਪਿਛਲੇ 48 ਘੰਟਿਆਂ ਚ ਲੂ ਨਾਲ 14 ਲੋਕਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਜ਼ੋਰਦਾਰ ਗਰਮੀ ਕਾਰਨ ਚੋਣ ਡਿਊਟੀ ਤੇ ਤੈਨਾਤ 7 ਹੋਮਗਾਰਡਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਲੋਕ ਮਿਰਜ਼ਾਪੁਰ, ਗੌਂਡਾ, ਪ੍ਰਯਾਗਰਾਜ, ਬਸਤੀ ਅਤੇ ਕੌਸ਼ਾਂਬੀ ਦੇ ਸਨ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਪੋਲੀਟੈਕਨਿਕ ਕੈਂਪਸ ਤੋਂ ਜਦੋਂ ਪੋਰਿੰਗ ਪਾਰਟੀ ਰਵਾਨਾ ਹੋਈ ਤਾਂ ਕੁਝ ਲੋਕਾਂ ਦੀ ਸਿਹਤ ਵਿਗੜ ਗਈ, ਜਦੋਂ ਕਿ ਕੁਝ ਲੋਕ ਰਸਤੇ ਵਿਚ ਬਿਮਾਰ ਹੋ ਗਏ। ਉਨ੍ਹਾਂ ਨੂੰ ਡਿਵੀਜ਼ਨਲ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਕੁਝ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜ ਲਈ ਅੱਜ 7 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ 57 ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਐ। ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਲਈ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਸ਼ੁਰੂ ਹੋਈ। ਵੋਟਾਂ ਸ਼ਾਮੀ 6 ਵਜੇ ਤੱਕ ਪੈਣਗੀਆਂ। ਮਾਲੀ ਸਾਲ 2023-24 ਵਿਚ ਭਾਰਤ ਦੀ ਅਸਲ GDP ਦਰ ਵਿਚ 8.2 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ GDP ਵਿਕਾਸ ਦਰ ਦੇ ਅੰਕੜੇ ਭਾਰਤੀ ਅਰਥ ਵਿਵਸਥਾ ਦੀ ਮਜ਼ਬੂਤ ਹਾਲਤ ਨੂੰ ਦਰਸਾਉਂਦੇ ਨੇ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਨਮਸਕਾਰ।